ਨਹੀਂ ਕਿਹਾ ਉਹ ਸਿਆਣੇ ਨੇ, ਜੇ ਨਹੀਂ ਕਿਹਾ ਉਹ ਸਿਆਣੇ ਨੇ। ਜਿੰਨਾ ਸਿੱਖ ਨੂੰ ਗਿਆਨਵਾਨ ਬਣਾਇਆ ਤਾਂ ਓਨਾ ਹੀ ਮੂਰਖ ਹੋ ਗਿਆ। ਜਿੰਨਾ ਅੱਜ ਦਾ ਸਿੱਖ ਮੂਰਖ ਹੈ ਓਨਾ ਹਿੰਦੂ ਮੂਰਖ ਨਹੀਂ ਸੀ। ਇਹ ਅਤਿਅੰਤ ਮੂਰਖ ਹੈ, ਗੁਰੂ ਛੱਡਤਾ ਮੂਰਖ ਬਣ ਗਿਆ। ਜਿੱਡਾ ਗਿਆਨਵਾਨ ਆਦਮੀ ਹੁੰਦਾ ਹੈ ਉੱਡਾ ਹੀ ਜ਼ਿਆਦਾ ਮੂਰਖ ਬਣ ਜਾਂਦਾ ਜੋੜਦਾ ਚੱਲ ਜਾਂਦਾ। ਇਹ ਬਾਣੀ ਨੂੰ ਜੇ ਛੱਡ ਦਈਏ ਨਾ, ਛੁਰੀ ਜਿੰਨੀ ਜ਼ਿਆਦਾ ਤੇਜ਼ ਹੋਊ, ਜੇ ਸਬਜ਼ੀ ਉਨੀ ਕੱਢਦੀ ਉਂਗਲੀ ਵੀ ਉਹਨੇ ਛੇਤੀ ਕੱਟੂਗੀ। ਜੇ ਗੁਰਬਾਣੀ ਦਾ ਅਸਰ ਨਹੀਂ ਹੋਇਆ ਜਿਹਨਾਂ ਦੇ ਉੱਤੇ, ਉਹ ਸਮਝੋ ਉਹਨਾਂ ਦੇ ਕਿਸੇ ਚੀਜ਼ ਦਾ ਅਸਰ ਹੁਣ ਹੋਣਾ ਹੀ ਨਹੀਂ। ਪੱਥਰ ਦੇ ਉਹਨਾਂ ਕੋਲ ਤਾਂ ਹੈ ਨਹੀਂ ਸੀ, ਸਾਡੇ ਕੋਲ ਤਾਂ ਹੈਗਾ। ਸਾਡੇ ਕੋਲ ਤਾਂ ਸ਼ਬਦ ਦੀ ਸਾਨ ਸੀਗੀ, ਸਾਡੀ ਬੁੱਧੀ ਤੇਜ਼ ਹੋ ਸਕਦੀ ਸੀ, ਅਸੀਂ ਕਿਉਂ ਨਹੀਂ ਤੇਜ਼ ਕੀਤੀ? ਸਾਨ ਬੁੱਧੀ ਤੇਜ਼ ਨਹੀਂ ਕਰਦੀ ਹੁੰਦੀ, ਬੁੱਧੀ ਨੂੰ ਖਤਮ ਵੀ ਕਰ ਦਿੰਦੀ ਹੈ। ਜੇ ਸਾਨ ਦੇ ਉੱਤੇ ਧਾਰ ਰੱਖ ਦਈਏ, ਰਗੜ ਕੇ ਜੈ ਜੀ ਪਿੱਠ ਹੁੰਦੀ ਹੈ ਉਹ ਜੀ ਕਰ ਦਿੰਦੀ ਹੈ। ਅਸੀਂ ਤਾਂ ਬਰੋਚ ਖੜੇ ਹੋ ਗਏ ਬਾਣੀ ਦੇ, ਜੇ ਤਾਂ ਸਾਨ ਦੇ ਸਾਈਡ ਤੇ ਲਾਈਏ ਫਿਰ ਤਾਂ ਧਾਰ ਬਣ ਜੂ, ਜੇ ਧਾਰ ਇਹ ਸਾਈਡ ਉੱਤੇ ਰੱਖ ਦਈਏ ਸਾਨ ਦੇ ਫਿਰ ਕੀ ਹੋਊਗਾ? ਅਸੀਂ ਤਾਂ ਬਾਣੀ ਦੇ ਬਰੋਚ ਖੜੇ ਹੋ ਗਏ ਸਿੱਖ, ਧਾਰ ਕੀ ਹੋਣੀ ਸੀ? ਜੈ ਜੀ ਪਿੱਠ ਦੀ ਤਲਵਾਰ ਦੀ ਹੋਈ ਜੀ ਧਾਰ ਵਾਲਾ ਪਸਾ ਹੋ ਗਿਆ, ਪਿੱਠਾ ਧਾਰ ਇੱਕ ਹੋ ਗਈ। ਹਿੰਦੂ ਤਾਂ ਵਜਾਉਂਦੀ ਲੱਗੀ, ਵਿਰੋਧ ਵੀ ਤਾਂ ਅਸੀਂ ਖੜੇ ਹਾਂ ਗੁਰਬਾਣੀ ਤੋਂ, ਹਿੰਦੂਆਂ ਨੂੰ ਕੀ ਲੋੜ ਹੈ ਵਿਰੋਧ ਕਰਨ ਦਾ? ਵਿਰੋਧ ਤਾਂ ਅਸੀਂ ਖੁਦ ਖੜੇ ਹਾਂ ਵਿਰੋਧ ਦੇ।
ਆ ਮਾਇਆ ਮੈਂ ਜਨਮੈ ਮਰਨਾ,
ਇਸ ਮਾਇਆ ਜਨਮ ਮਰਨ, ਜਨਮ ਮਰਨ ਦਾ ਕਿਸੇ ਮਾਤੀ ਚ ਇਲਾਜ ਨਹੀਂ ਸਵਾਇਆ ਗੁਰਮਤ ਤੇ। ਜਨਮ ਮਰਨ ਦਾ ਇਲਾਜ ਦਾ ਕਿੱਥੇ ਪ੍ਰਚਾਰ ਹੋ ਰਿਹਾ? ਕੋਈ ਕਰ ਰਿਹਾ? ਰਾਜ ਦਾ ਪ੍ਰਚਾਰ ਕਰ ਰਿਹਾ, ਇਲੈਕਸ਼ਨ ਕਿਵੇਂ ਜਿੱਤਣਾ, ਚਾਹੇ ਸ਼੍ਰੋਮਣੀ ਕਮੇਟੀ ਦਾ ਹੋਵੇ, ਚਾਹੇ ਵਾਰਡ ਦੇ ਗੁਰਦੁਆਰੇ ਦਾ ਹੋਵੇ, ਚਾਹੇ ਪੰਚਾਇਤ ਦਾ ਹੋਵੇ, ਚਾਹੇ MLA ਦਾ ਹੋਵੇ, ਚਾਹੇ MP ਦਾ ਹੋਵੇ, ਚਾਹੇ ਸਰਪੰਚੀ ਦਾ ਹੋਵੇ, ਆਹਦਾ ਟਾਰਗੇਟ ਹੈ ਸਾਡਾ। ਚੌਧਰ ਦਾ ਜਿਹਨੂੰ ਕਿਹਾ ਸੀ ਦੁਨੀਆ ਕੀ ਬੜਿਆਈਆਂ ਅੱਗੀ ਸੇਤੀ ਜਾਲ, ਉਹਨੂੰ ਤਾਂ ਅਸੀਂ ਪੈ ਕੇ ਭੱਜ ਗਏ, ਧਾਰ ਦੇ ਤਾਂ ਉੱਤੇ ਖੜ ਗਏ ਅਸੀਂ ਜਾ ਕੇ। ਸਾਣ ਦੇ ਉੱਤੇ ਧਾਰ ਰੱਖਦੀ ਵੀ ਉਹਨੂੰ ਰਹਿਣੇ ਨਾ ਦੇ, ਉਹੀ ਉਹ ਕਰਦੇ ਬਿਲਕੁਲ, ਧਾਰ ਦਾ ਤੈਨੂੰ ਨਿਸ਼ਾਨ ਨਹੀਂ ਕਿਤੇ।
ਆ ਮਾਇਆ ਮੈਂ ਜਨਮੈ ਮਰਨਾ,
ਮਾਇਆ ਦੇ ਬਿਨਾਂ ਜਨਮ ਮਰਨ ਰਹਿਣਾ, ਜਦ ਮਾਇਆ ਦੇ ਜਨਮ ਮਰਨ ਹੈ ਫਿਰ ਕਿਸੇ ਨੂੰ ਇਹ ਪੰਕਤੀ ਕਿਸੇ ਨੇ ਪੜ੍ਹੀ ਨਹੀਂ ਕਦੇ, ਰੋਜ਼ ਅਖੰਡ ਪਾਠ ਹੁੰਦੇ ਨੇ, ਅਖੰਡ ਪਾਠ ਰਾਤ ਨੂੰ ਕਰਦੇ ਹੋ, ਰੋਜ਼ ਪੜ੍ਹਦੇ ਹੋ, ਇਹਨੂੰ ਕਿਵੇਂ ਲੰਘ ਜਾਂਦੇ ਹੋ ਤੁਸੀਂ ਇੱਥੇ ਦੀ? ਕਿਉਂ ਨਹੀਂ ਤੁਹਾਡੇ ਅੰਦਰ ਸਟ੍ਰਾਈਕ ਕਰਦੀ? ਕੋਈ ਨਹੀਂ ਪੁੱਛਦਾ ਗੁਰੂ ਨੂੰ, ਇਹ ਤਾਂ ਕਹਿਣ ਨੂੰ ਅਸੀਂ ਗੁਰੂ ਮੰਨਿਆ ਹੋਇਆ। ਗੁਰੂ ਤਾਂ ਉਹ ਤਾਂ ਹੈ ਜਿਹੜਾ ਮੰਨੂਗਾ ਬਾਣੀ ਨੂੰ, ਬਾਣੀ ਗੁਰੂ ਉਹਦੀ ਹੈ ਜਿਹੜਾ ਬਾਣੀ ਨੂੰ ਮੰਨੂਗਾ। ਜਿਹੜਾ ਬਾਣੀ ਨੂੰ ਮੰਨਦਾ ਨਹੀਂ ਉਹ ਮਹਾ ਝੂਠਾ, ਮਹਾ ਠੱਗ ਹੈ, ਮਹਾ ਕਪਟੀ ਹੈ। ਗੁਰੂ ਕਹਿੰਦੇ ਬਾਣੀ ਠੱਗ ਹੈ ਤਾਂ ਕਪਟੀ ਹੈ, ਕਹਿੰਦਾ ਗੁਰੂ ਹੈ ਗੱਲ ਮੰਨਦਾ ਨਹੀਂ ਉਹਦਾ ਕਪਟੀ ਹੈ। ਸਿੱਖਣੇ ਆ ਕਹਿੰਦਾ ਮੈਂ ਗੁਰੂ ਆ, ਇਹ ਮੇਰਾ ਗੁਰੂ ਹੈ, ਗੱਲ ਉਹ ਨਹੀਂ ਮੰਨਦਾ ਫਿਰ ਉਹ ਝੂਠਾ ਤੂੰ ਤਾਂ।
ਆ ਮਾਇਆ ਮੈਂ ਜਨਮੈ ਮਰਨਾ, ਜਿਉਂ ਜਿਉਂ ਹੁਕਮ ਤਿਉਂ ਤਿਉਂ ਕਰਨਾ।
ਮਾਇਆ ਦੇ ਵੀ ਜਿਹੜੇ ਜੁੜੇ ਹੋਏ ਨੇ ਜਿੰਨੇ ਸੰਸਾਰੀ ਜੀਵ ਨੇ ਸਭ ਸਿੱਖਣੀ ਆ, ਕੋਈ ਵੀ ਜਾਇ ਕੇ ਹੋਰ ਨੇ ਥੱਲੇ ਤੇ ਲੈ ਕੇ ਜੂਨਾ, ਜਿੰਨੀਆਂ ਜੂਨੀਆਂ ਨੇ ਆਦਮੀ ਉਹ ਜਿਹੀ ਹੈ, ਜਾਂ ਜੇ ਪਸ਼ੂ ਨੇ, ਪੰਛੀ ਨੇ, ਬਿਰਖ ਨੇ, ਸਥਾਵਰ ਨੇ, 84 ਲੱਖ ਜੂਨ ਵਰਗਾ ਹੀ ਇਹ ਹੈ ਜਨਮ ਮਰਨ ਦੇ ਵਿੱਚ ਅਜੇ। ਜਨਮੈ ਮਰਨਾ,
ਜਿਉਂ ਜਿਉਂ ਹੁਕਮ ਤਿਵੇਂ ਤਿਉਂ ਕਰਨਾ,
ਬੱਚਾ ਨਾ ਇਹਨੂੰ ਹੁਕਮ ਚ ਪੈਣਾ, ਇਹਦੀ ਮਰਜ਼ੀ ਕੋਈ ਨਹੀਂ ਹੈ, ਇਹ ਮਰਜ਼ੀ ਕਰਦਾ ਹੈ, ਮਰਜ਼ੀ ਕਰਦਾ ਹੈ, ਪਰ ਮਰਜ਼ੀ ਇਹਦੀ ਸਿਰੇ ਨਹੀਂ ਚੜ੍ਹਦੀ, ਹੁਕਮ ਦੇ ਵਿੱਚ ਚੱਲਣਾ ਪੈਣਾ। ਜਿਉਂ ਜਿਉਂ ਹੁਕਮ ਤਿਵੇਂ ਤਿਵੇਂ
ਕਰਨਾ, ਕੋਉ ਊਣ ਨਾ ਕੋਉ ਪੂਰਾ,
ਕੋਈ ਊਣਾ ਨਹੀਂ ਕੋਈ ਪੂਰਾ ਨਹੀਂ। ਜੇ ਕੋਈ ਕਹੇ ਕਿਸੇ ਚ ਕੋਈ ਚੇਤਨਾ ਘੱਟ ਪਾਈ ਹੋਈ ਹੈ, ਕਿਸੇ ਚ ਆਤਮਾ ਕੋਈ ਘੱਟ ਪਾਈ ਹੋਈ ਹੈ, ਕਿਸੇ ਚ ਵੱਧ ਪਾਈ ਹੋਈ ਹੈ, ਬਿਲਕੁਲ ਘੱਟ ਹੈ, ਗਲਤ ਹੈ। ਕਿਸੇ ਦੀ ਸੁੱਤੀ ਪਈ ਜ਼ਿਆਦਾ ਹੈ, ਕਿਸੇ ਦੀ ਜਾਗਦੀ ਜ਼ਿਆਦਾ, ਬੁੱਧ ਬਸ ਇੰਨੇ ਫਰਕ ਹੈ। ਜਿਹਦੀ ਜ਼ਿਆਦਾ ਸੁੱਤੀ ਪਈ ਹੈ ਘੱਟ ਜਾਗਦੀ ਹੈ ਉਹ ਘੱਟ ਅਸਲ ਵਾਲਾ, ਜਿਹਦੀ ਜ਼ਿਆਦਾ ਜਾਗਦੀ ਹੈ ਘੱਟ ਸੁੱਤੀ ਪਈ ਉਹ ਵੱਧ ਅਸਲ ਵਾਲਾ। ਜਾਗ ਕਿੰਨਾ ਪਿਆ, ਕੋਈ ਕਿੰਨਾ ਜਾਗਦਾ ਕਿੰਨਾ ਸੁੱਤਾ, ਕੀ ਕਰਨ ਆਇਆ ਤੂੰ, ਉਹ ਕੰਮ ਕਰ ਰਹੇ। ਚਲੋ ਸੰਸਾਰੀ ਕੰਮ ਵੀ ਹੈ ਜਿਹੜਾ, ਉਹ ਵੀ ਜਿਹੜਾ ਆਪਣਾ ਠੀਕ ਆਪਣੇ ਕੰਮ ਤੇ ਜਿਹਦਾ ਧਿਆਨ ਹੈ ਉਹਦੀ ਵੀ ਅਕਲ ਜਾਗਦੀ ਹੈ। ਉਹ ਸਾਰੇ ਆਦਮੀ ਉੱਚੀਆਂ ਪੋਸਟਾਂ ਤੇ ਬੈਠੇ ਨੇ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਆਪਣਾ ਕੰਮ ਪੂਰੇ ਧਿਆਨ ਨਾਲ ਕੀਤਾ, ਪੜ੍ਹਾਈ ਕੀਤੀ ਹੈ ਪੂਰੇ ਧਿਆਨ ਨਾਲ ਕੀਤੀ, ਜੋ ਕੰਮ ਕੀਤਾ ਪੂਰੇ ਲਗਨ ਨਾਲ ਧਿਆਨ ਨਾਲ ਕੀਤਾ, ਉਹ ਆਦਮੀ ਤਰੱਕੀ 'ਚ ਨੇ। ਜਿੱਦਣ ਉਹ ਧਰਮ ਤੇ ਆਉਣਗੇ ਉੱਦਣ ਵੀ ਉਹ ਧਿਆਨ ਪੂਰਾ ਦੇਣਗੇ, ਇੱਥੇ ਉੱਦਣ ਵੀ ਉਹੀ ਧਿਆਨ ਦੇਣਗੇ। ਉਹਨਾਂ ਨੂੰ ਆਦਤ ਹੈ ਜਿਹੜਾ ਕੰਮ ਕਰਨਾ ਪੂਰੇ ਧਿਆਨ ਨਾਲ ਪੂਰੀ ਲਗਨ ਨਾਲ ਕਰਨਾ, ਇਹ ਆਦਤ ਹੈ। ਉਹੀ ਆਦਮੀ ਤਰੱਕੀ ਤੇ ਨੇ ਜਿਹੜੇ ਜਿਹੜਾ ਵੀ ਕੋਈ ਕੰਮ ਕਰਦੇ ਨੇ ਪੂਰੇ ਧਿਆਨ ਨਾਲ ਪੂਰੀ ਲਗਨ ਨਾਲ ਕਰਦੇ ਨੇ, ਉਹ ਤਰੱਕੀ ਕਰ ਜਾਂਦੇ ਕੰਮ, ਚਾਹੇ ਕੋਈ ਵੀ ਹੋਵੇ। ਇਵੇਂ ਜਿੱਦਣ ਉਹ ਇਹ ਕੰਮ ਕਰਨਗੇ ਇੱਧਰ ਆਉਣਗੇ ਇੱਧਰ ਵੀ ਇਵੇਂ ਤਰੱਕੀ ਕਰ ਜਾਣਗੇ। ਗੱਲ ਧਿਆਨ ਔਰ ਲਗਨ ਦੀ ਹੈ, ਜਿਹੜਾ ਲਗਨ ਨਾਲ ਪੜ੍ਹਦਾ ਨਹੀਂ ਉਹ ਪੜ੍ਹਦੇ ਰਹਿ ਜਾਂਦਾ, ਜਿਹੜਾ ਲਗਨ ਨਾਲ ਆਪਣਾ ਨਹੀਂ ਕੰਮ ਕਰਦਾ ਉਹ ਆਪਣੀ ਤਰੱਕੀ ਤੋਂ ਰਹਿ ਜਾਂਦਾ, ਹਲ ਤਾਂ ਲਗਨ ਦੀ ਹੈ।
ਉਹ ਊਣ ਨਾ ਕਹੂ ਪੂਰਾ, ਕਹੂ ਸੁਗੜ ਨਾ ਕਹੂ ਮੂਰਾ,
ਨਾ ਕੋਈ ਮੂਰਖ ਹੈ ਨਾ ਕੋਈ ਸੁਗੜ ਹੈ, ਗੱਲ ਉਹਦੀ ਮਰਜ਼ੀ ਤੇ ਖੜੀ ਹੈ। ਜਿਹੜੇ ਕੰਮ ਉਹ ਲੱਗਿਆ ਹੈ ਕਿੰਨੇ ਧਿਆਨ ਨਾਲ ਲੱਗਿਆ ਹੈ, ਕਿੰਨਾ ਜ਼ੋਰ ਲਾ ਰਿਹਾ ਰੇਸ ਦੇ ਵਿੱਚ, ਕਹਿੰਦਾ ਵਾਰੀ ਬੁੱਧੀ ਤਾਂ ਬਹੁਤ ਸੀ ਮੈਂ ਪੜ੍ਹਿਆ ਹੀ ਨਹੀਂ, ਪੜ੍ਹਿਆ ਨਹੀਂ ਬੁੱਧੀ ਨੂੰ ਤੇਰੀ ਚੱਟੇ ਕੋਈ ਕੀ ਕਰੇ, ਜੇ ਤੂੰ ਪੜ੍ਹਿਆ ਨਹੀਂ ਫਿਰ ਤੇਰੀ ਬੁੱਧੀ ਨੂੰ ਚੱਟੇ ਕੋਈ ਕਾਗਜ਼ ਤੇ ਪਾ ਕੇ ਰੱਖ ਉਹਨੂੰ, ਜੇ ਤੂੰ ਉਹਦਾ ਇਸਤੇਮਾਲ ਹੀ ਨਹੀਂ ਕੀਤਾ। ਪੈਸਾ ਤਾਂ ਬਹੁਤ ਸੀ ਪਿਆ ਮਰ ਗਿਆ ਬਈ, ਉਹਨੇ ਪੈਸਾ ਖਰਚਿਆ ਨਹੀਂ ਦਵਾਈ ਲਈ ਨਹੀਂ, ਫਿਰ ਤੂੰ ਮੂਰਖ ਸੀ ਜਿਹੜਾ ਉਹ ਕਹਿੰਦਾ ਸੀ ਪੈਸਾ ਮੇਰਾ, ਮੁਗਲ ਕਹੇ ਧਨ ਮੇਰਾ, ਤਾਂ ਮੁਗਲ ਸੀ ਫਿਰ ਧਨ ਮੇਰਾ ਕਹਿੰਦਾ ਸੀ ਤਾਂ ਮਰ ਗਿਆ, ਪੈਸਾ ਤਾਂ ਖਰਚਿਆ ਨਹੀਂ ਉਹਨੇ, ਕਾਹਦੇ ਵਾਸਤੇ ਰੱਖਿਆ ਸੀ ਪਿੰਡ, ਕਾਹਦੇ ਵਾਸਤੇ ਰੱਖੀ ਅਗਲ ਤੁਸੀਂ ਬਚਾ ਕੇ ਜਾਂ ਜਦ ਕੰਮ ਨਹੀਂ ਲੈਣਾ। ਕੋਈ ਨਹੀਂ ਕਹਿੰਦਾ ਮੈਨੂੰ ਘੱਟ ਅਕਲ ਹੈ, ਜੇ ਤੁਸੀਂ ਕੰਮ ਨਹੀਂ ਲੈ ਰਹੇ ਚਿੱਟੂ ਤੁਹਾਡੀ ਅਗਲ ਨੂੰ ਕੋਈ ਕੀ ਕਰੂਗਾ, ਜੇ ਹੈ ਵੀ ਜਾਂ ਤਾਂ ਹੈ ਨਹੀਂ, ਹੱਦ ਕੁ ਮੰਨਦੇ ਹੋ ਇਹ ਗੱਲ ਮੰਨਣ 'ਚ, ਮੈਨੂੰ ਅਕਲ ਹੈਗੀ ਹੈ, ਹੰਕਾਰ ਕਰਦੇ ਹੋ ਆਪਣੇ ਆਪ ਨੂੰ ਘੱਟ ਅਕਲ ਕਹਾਉਣ ਵਾਲਾ, ਜਾਂ ਫਿਰ ਉੱਥੇ ਕੰਮ ਨਹੀਂ ਲੈਂਦੇ। ਉਹ ਫਿਰ ਉਹੀ ਗੱਲ ਹੈ, ਸੂਮੇ ਧਨ ਰੱਖਣ ਕੋ ਦੀਆ ਮੂਲ ਕਹੇ ਤੁਹਾਨੂੰ, ਫਿਰ ਫਿਰ ਮੂਰਖ ਹੋ, ਫਿਰ ਅਕਲ ਵਾਲੇ ਨਹੀਂ ਹੈਗੇ ਤੁਸੀਂ ਮੂਰਖ ਹੋ, ਜਲੇਖਾ ਤੁਹਾਨੂੰ ਅਕਲ ਦਾ, ਅਕਲ ਦਾ ਭੁਲੇਖਾ ਆਪਣੀ, ਅਕਲ ਉਹੀ ਹੈ ਜਿਹੜੀ ਕੰਮ ਲਿਆ ਜਾਵੇ। ਹਥਿਆਰ ਵੀ ਕੋਲ ਹੈ ਸਾਡੇ, ਦੁਸ਼ਮਣ ਵੀ ਚੜ ਕੇ ਆ ਰਿਹਾ, ਇਸਤੇਮਾਲ ਵੀ ਨਹੀਂ ਕਰ ਰਹੇ, ਬਚਾਵ ਨਹੀਂ ਕਰ ਰਹੇ, ਫਿਰ ਬੜੇ ਸਿਆਣੇ ਹੋ ਤੁਸੀਂ।
ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ,
ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ, ਅਸਲ ਦੇ ਵਿੱਚ ਆਪਣੇ ਗਿਆਨ ਨੇ ਹੀ ਆਪਾਂ ਨੂੰ ਲਾਇਆ ਹੈ ਇੱਥੇ, ਇਹਦਾ ਅਰਥ ਇਹ ਨਹੀਂ ਕਰਨਾ ਜਿਵੇਂ ਪਰਮੇਸ਼ਰ ਨੇ ਲਾਇਆ ਉੱਥੇ ਲੱਗੇ ਹੋਏ, ਫਿਰ ਦੋਸ਼ੀ ਪਰਮੇਸ਼ਰ ਹੋ ਜੂਗਾ, ਆਦਮੀ ਦੋਸ਼ੀ ਨਹੀਂ ਰਹਿਣਾ। ਬੁੱਧੀ ਕਹਿ ਰਹੀ ਹੈ ਆਪਣੇ ਪ੍ਰਭ ਨੂੰ ਉੱਧਰ ਲੈ ਜੂ, ਤੈਂ ਜਿੱਧਰ ਲਾਇਆ ਮੈਨੂੰ ਲੱਗ। ਬੱਚਾ ਕਹਿ ਰਿਹਾ ਆਪਣੇ ਮਾਂ ਬਾਪ ਨੂੰ ਤੁਸੀਂ ਮੈਨੂੰ ਉਸ ਵੇਲੇ ਘੂਰਿਆ ਨਹੀਂ, ਅਪਰਾਧ ਤੁਹਾਡਾ, ਮੈਂ ਤਾਂ ਬੱਚਾ ਸੀ, ਉਹ ਤਾਂ ਬਰੀ ਹੋ ਜੂਗੇ ਕਹਿ ਕੇ, ਮਾਂ ਬਾਪ ਕੀ ਕਹਿ ਕੇ ਬਰੀ ਹੋਣਗੇ, ਉਹਨਾਂ ਨੇ ਮੋਹ ਵਸ ਨਹੀਂ ਕਿਹਾ ਉਹਨੂੰ ਕੁਛ, ਮਾਂ ਬਾਪ ਦੀ ਕਮਜ਼ੋਰੀ ਸੀ ਤਾਂ ਨਹੀਂ ਕਿਹਾ ਕੁਛ। ਰੋਵੇ ਰਾਮ ਨਿਕਾਲਾ ਪਿਆ, ਰਾਮ ਤਾਂ ਹੀ ਰੋਂਦਾ, ਸੀਤਾ ਲਛਣ ਵਿਛੜ ਗਿਆ, ਰਾਮ ਦੀ ਗਲਤੀ ਹੈ, ਰਾਮ ਨੇ ਸਖਤੀ ਕੀਤੀ ਨਹੀਂ ਸੀਤਾ ਲਛਣ ਨਾਲ, ਤਾਂ ਹੀ ਕਹਿੰਦਾ ਨਾ ਹੋ ਭੁੱਲੀ ਨਾ ਹੋ ਚੁੱਕੀ, ਮੇਰੀ ਬੁਲ ਚੁੱਕੀ ਹੈ ਜਿੱਦਾਂ ਤੈ ਲਾਈ ਲਾਗੀ ਜੇ ਤੈ ਮੰਨ ਲਿਆ ਰੱਸੀ ਨੂੰ ਸੱਪ ਹੈ ਤੈਨੂੰ ਮੈਂ ਪੁੱਛਿਆ ਵੀ ਮੈਨੂੰ ਐਂ ਲੱਗਦਾ ਉਹ ਰੱਸੀ ਹੈ ਕਿ ਸੱਪ ਹੈ ਕਹਿੰਦਾ ਸੱਪ ਹੋ ਸਕਦਾ ਦੇਖ ਲਈਏ ਫਿਰ ਤੈਂ ਉਹ ਕਿਹਾ ਹਾਂ ਸੱਪੇ ਹੈ ਚੱਲ ਮੈਂ ਸੱਪ ਮੰਨ ਲਿਆ ਗੱਲ ਖਤਮ ਹੋਈ ਵਿਵੇਕ ਸਾਡੇ ਅੰਦਰ ਹੈ ਪਿੱਛੇ ਉਹਦਾ ਨਾਂ ਵਿਵੇਕ ਹੈ ਚਿੱਤ ਦਾ ਨਾਂ ਅਸਲ 'ਚ ਵਿਵੇਕ ਹੈ ਚਿੱਤ ਦਾ ਨਾਂ ਵਿਵੇਕ ਹੈ ਕਹੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨਾਂ
ਵਿਵੇਕੋ
ਉਸੇ ਦੀ ਅੱਖ ਨੂੰ ਜਾਲਾ ਅੰਦਰਲੇ ਦੀ ਬੁੱਧੀ ਉਹਦੀ ਅੱਖ ਹੈ ਇਹਨੂੰ ਜਾਲਾ ਉਸੇ ਦੇ ਜਾਲੇ ਦਾ ਇਲਾਜ ਹੋਣਾ ਉਹਨੇ ਹੀ ਕਿਹਾ ਤੈਂ ਉਹ ਕਿਹਾ ਸੀ ਮੈਂ ਤਾਂ ਤੈਨੂੰ ਦਿਖਾ ਲਿਆ ਸੀ ਅੱਖ ਨੇ ਵੀ ਉਹ ਮੈਨੂੰ ਜਿਹੜਾ ਲੱਗਦਾ ਹੈ ਮੇਰੇ ਹਿਸਾਬ ਨਾਲ ਤਾਂ ਸੱਪ ਹੈ ਉਹ ਰੱਸੀ ਨਹੀਂ ਲੱਗਦੀ ਕਹਿੰਦਾ ਹਾਂ ਹੋ ਸਕਦਾ ਸੱਪ ਨਾ ਹੋਵੇ ਦੇਖ ਲਓ ਦੇਖ ਕੇ ਤੈਅ ਫੈਸਲਾ ਕੀਤਾ ਸੱਪ ਜਿੱਥੇ ਚਿੱਤ ਲਾਉਂਦਾ ਅਸਲ ਚ ਉਹ ਆਖਰੀ ਫੈਸਲਾ ਚਿੱਤ ਦਾ ਹੋ ਮਨ ਇੱਕ ਚੀਜ਼ ਉਠਾਲਦਾ ਦੇਖੋ ਮਨ ਹਰ ਚੀਜ਼ ਉਠਾਲਦਾ ਇੱਕ ਕੁੱਤੇ ਹੁੰਦੇ ਨੇ ਫਸਲਾਂ ਚੋਂ ਸ਼ਿਕਾਰ ਕੱਢਣ ਵਾਲੇ ਦੂਈ ਨਸਲ ਦੇ ਹੁੰਦੇ ਨੇ ਸ਼ਿਕਾਰੀ ਕੁੱਤੇ ਨਹੀਂ ਹੁੰਦੇ ਛੋਟੇ ਛੋਟੇ ਹੁੰਦੇ ਉਹ ਫਸਲ ਚ ਵੜਦੇ ਨੇ ਸ਼ਿਕਾਰ ਕੱਢਦੇ ਨੇ ਭੱਜਦੇ ਨਹੀਂ ਸ਼ਿਕਾਰ ਦੇ ਹੋਰ ਮਾਰ ਨਹੀਂ ਸਕਦੇ ਕੱਢਣ ਵਾਲੇ ਹੋਰ ਨੇ ਮਾਰਨ ਵਾਲੇ ਬਾਹਰ ਖੜੇ ਹੁੰਦੇ ਨੇ ਜਦ ਬਾਹਰ ਆਉਂਦਾ ਫਸਲ ਤੇ ਉਹ ਦੂਆ ਕੁੱਤਾ ਛੱਡਦੇ ਨੇ ਉਹਦੀ ਮਨ ਤਾਂ ਅੰਦਰੋਂ ਕੱਢਣ ਵਾਲਾ ਹੀ ਹੈ ਉਹ ਅੰਦਰੋਂ ਪੈਦਾ ਕਰਨ ਵਾਲਾ ਹੀ ਹੈ ਇੱਛਾ ਬਾਅਦ ਚ ਨਹੀਂ ਇਹਦੇ ਕੁਝ ਵੀ ਬਸ ਬਾਅਦ ਚ ਫੈਸਲਾ ਬੁੱਧੀ ਦਾ ਚਿੱਤ ਦਾ ਬਸ ਅੱਜ ਦਾ ਫੈਸਲਾ ਕੋਈ ਨਹੀਂ ਜੇ ਤਾਂ ਅਸੀਂ ਉਹਦੇ ਮਗਰ ਲੱਗ ਕੇ ਜੇ ਅਸੀਂ ਆਪਣਾ ਫੈਸਲਾ ਆਪ ਕਰਦੇ ਹਾਂ ਜਿੱਦਾਂ ਨਿਆਣੇ ਦੀ ਮਗਰ ਲੱਗ ਕੇ ਜਾਣਦੇ ਹੋਏ ਵੀ ਨਿਆਣੇ ਦੀ ਗੱਲ ਗਲਤ ਹੈ ਨਜਾਇਜ਼ ਪੈਸੇ ਖਰਚਾਉਂਦੇ ਕੀ ਕਰੀਏ ਨਿਆਣਿਆਂ ਦੀਆਂ ਇੱਛਾ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਇਹ ਉਹ ਜਿੱਦਾਂ ਇੱਧਰੋਂ ਸੋਚ ਲਿਆ ਦੋਵੇਂ ਪੱਖ ਨੇ ਸਾਡੇ ਸੋਚਣ ਦੇ ਦੂਆ ਪੱਖ ਹੈ ਦੂਆ ਕਿਹੜਾ ਪੱਖ ਅਸੀਂ ਸੋਚਦੇ ਹਾਂ ਜੇ ਕਹੀਏ ਵੀ ਨਿਆਣੇ ਤਾਂ ਵਿਗੜ ਜਾਣਗੇ ਇੱਕ ਆਦਮੀ ਕਹਿੰਦਾ ਇਹਨਾਂ ਨੂੰ ਵਾੜਨ ਇਹਨਾਂ ਨੂੰ ਘੂਰ ਕੇ ਰੱਖੋ ਨਜਾਇਜ਼ ਨਹੀਂ ਖਰਚ ਕਰੀਦਾ ਹੁੰਦਾ ਇਹ ਤਾਂ ਨਿਆਣੇ ਤਾਂ ਕੱਲ ਨੂੰ ਹੋਰ ਵੱਧ ਜਾਣਗੇ ਅੱਜ 100 ਰੁਪਏ ਦੀ ਗੱਲ ਕਰਦੇ ਨੇ ਕੱਲ ਨੂੰ 1000 ਦੀ ਕਰ ਦੇਣਗੇ ਪਰਸੋਂ 10000 ਦੀ ਕਰ ਦੇਣਗੇ ਤਾਂ ਰੋਜ਼ ਵਧਣਗੇ ਆਖਰ ਕਦ ਰੱਖੋਗੇ ਕਿਤੇ ਤਾਂ ਇਹਨਾਂ ਨੂੰ ਲਕੀਰ ਕੱਢਣੀ ਉਹ ਇੱਥੇ ਹੀ ਕੱਢ ਦਿਓ ਪਹਿਲਾਂ ਹੀ ਲਕੀਰ ਕੱਢ ਕੇ ਰੱਖੋ ਅੱਧ ਵਿਗੜੀ ਦੇ ਬਾਅਦ ਫਿਰ ਜੋ ਕਹੋਗੇ ਵਿਗੜਨੇ ਨਾ ਦਿਓ ਵਿਗੜਨੇ ਨਾ ਦਿਓ ਅੱਧ ਵਿਗੜੀ ਤੋਂ ਬਾਅਦ ਕਹੋਗੇ ਇੱਕ ਦਿਨ ਫਿਰ ਜ਼ਿਆਦਾ ਕੁਛ ਕਰਨਾ ਪਊ ਵਿਗੜਨ ਕਿਉਂ ਲਈਏ ਤਾਂ ਹੀ ਸਿਆਣੇ ਕਹਿੰਦੇ ਨੇ ਜਿਹੜੀ ਬੁਰਾਈ ਹੈ ਉਹਨੂੰ ਸ਼ੁਰੂ 'ਚ ਰੋਕ ਦੇਣਾ ਚਾਹੀਦਾ ਨਿਪ ਦਾ ਇਵਲ ਇਨ ਦਾ ਬਡ ਜਿਹੜੀ ਇਵਲ ਹੈ ਜਦੋਂ ਕੋਈ ਫੁੱਲ ਖਿੜਦਾ ਉਹਨੂੰ ਬਡ ਕਹਿੰਦੇ ਨੇ ਫੁੱਲ ਖਿੜਦਾ ਨਾ ਡੋਡੀ ਹੁੰਦੀ ਹੈ ਡੋਡੀ ਨੂੰ ਕਹਿੰਦੇ ਨੇ ਬਡ ਖਿੜ ਕੇ ਬੜਾ ਹੋ ਜਾਂਦਾ ਫੁੱਲ ਆਕਾਰ ਵੱਡਾ ਨਹੀਂ ਹੁੰਦਾ ਜਦੋਂ ਈਵਲ ਹੈ ਜੋ ਬਡ ਹੈ ਛੋਟਾ ਬੀਜ ਹੈ ਉੱਥੇ ਰੋਕ ਦਿਓ ਖਿੜਨ ਦੇ ਵਧਾਉਣ ਵਧਣ ਨਾ ਦਿਓ ਜੇ ਈਵਲ ਵੱਧ ਗਈ ਬੁਰਾਈ ਵੱਧ ਗਈ ਰੋਕਣੀ ਔਖੀ ਹੋ ਜੂ ਛੋਟੇ ਦਾਇਰੇ ਚ ਉਹਨੂੰ ਸਾਂਭ ਲਓ ਵੱਡੀ ਹੋ ਗਈ ਫਿਰ ਤਾਂ ਦੁਸ਼ਮਣ ਚ ਫਿਰ ਤਾਂ ਔਖਾ ਹੋ ਜੂ ਮਹਤਵਾਲ ਆਉਂਦਾ ਨਕਸਲਾਈਟ ਹੈ ਪਹਿਲਾਂ ਸਾਂਭਿਆ ਜਾ ਸਕਦੇ ਸੀ ਹੁਣ ਸਰਕਾਰ ਵਧਾਈ ਜਾਂਦੀ ਹੈ ਵੋਟਾਂ ਕਰਕੇ ਐਸੀ ਬਿਮਾਰੀ ਬਣ ਜੂ ਫਿਰ ਔਖਾ ਹੋ ਜੂ ਪਾਕਿਸਤਾਨ ਨੇ ਬਾੜ ਲਏ ਉਹ ਅੱਤਵਾਦ ਹੁਣ ਔਖੇ ਹੋ ਗਏ ਦੇਖ ਕੇ ਬਿਮਾਰੀ ਨੂੰ ਜਾਂ ਅਸੀਂ ਚੁੱਪ ਕਰਦੇ ਹਾਂ ਆਪਣੇ ਲਾਲਚ ਵਾਸਤੇ ਆਪਣੇ ਫਾਇਦੇ ਵਾਸਤੇ ਬਿਮਾਰੀ ਵੱਧ ਜਾਂਦੀ ਹੈ ਫਿਰ ਔਖਾ ਹੁੰਦਾ ਬਾਅਦ ਦੇ ਵਿੱਚ ਬੁਰਾਈ ਨੂੰ ਸ਼ੁਰੂ 'ਚ ਰੋਕਣ ਦੀ ਗੱਲ ਹੈ ਸਿਆਣਿਆਂ ਦੀ ਗੱਲ ਇਹੀ ਹੈ ਜੇ ਨਹੀਂ ਰੋਕਦੇ ਉਹਦਾ ਨੁਕਸਾਨ ਹੁੰਦਾ ਬਿਮਾਰੀ ਕੋਈ ਵੀ ਹੋਵੇ ਸ਼ੁਰੂ 'ਚ ਰੋਕ ਲਓ ਬੜੀ ਸੌਖੀ ਰੁਕ ਜਾਂਦੀ ਹੈ ਜੇ ਉਹਦੀ ਲਾਪਰਵਾਹੀ ਕਰੋ ਫਿਰ ਐਸੀ ਸਟੇਜ ਚਲੀ ਜਾਂਦੀ ਹੈ ਲਾਲ ਇਲਾਜ ਹੋ ਜਾਂਦੀ ਹੈ ਡਾਕਟਰ ਵੀ ਕਹਿੰਦੇ ਨੇ ਹੁਣ ਸਾਡੇ ਕੋਲ ਆ ਗਏ ਇਸ ਕਰਕੇ ਹਰ ਬੁਰਾਈ ਨੂੰ ਸ਼ੁਰੂ 'ਚ ਰੋਕਣਾ ਚਾਹੀਦਾ
ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ ਨਾਨਕ ਠਾਕੁਰ ਸਦਾ ਅਲਿਪਣਾ
ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ ਇਸ ਕਰਕੇ ਬਚਪਨ ਦੇ ਵਿੱਚ ਜੇ ਕੋਈ ਸਿੱਧੇ ਰਸਤੇ ਪੈ ਜਾਵੇ ਬੜਾ ਸੌਖਾ ਪੈ ਜਾਂਦਾ। ਜੇ ਬਚਪਨ ਦੇ ਵਿੱਚ ਉਲਟੇ ਰਸਤੇ ਪੈ ਜਾਵੇ ਫਿਰ ਉਹਨੂੰ ਸਮਾਂ ਲੱਗਦਾ, ਉਹ ਜਿਹੜੀਆਂ ਆਦਤਾਂ ਬਣ ਗਈਆਂ ਉਹਨਾਂ ਨੂੰ ਛੱਡਣਾ, ਉਹ ਮਾਨਤਾਵਾਂ ਨੂੰ ਪੱਥਰ ਤੇ ਲਿਖਿਆ ਗਿਆ ਕੁਛ ਉਹ ਤੇ ਦੁਬਾਰਾ ਲਿਖਣਾ, ਹੁਣ ਪਹਿਲਾਂ ਕਸਾਉਣਾ ਬਹੁਤ ਸਾਰਾ ਲਿਖਿਆ ਹੋਇਆ, ਟਾਈਮ ਲੱਗੂਗਾ। ਉਹ ਮਾਨਤਾਵਾਂ ਮੰਨ ਲਈਆਂ, ਮਨੌਤਾਂ ਛੱਡਣ ਨੂੰ ਜੇ ਲੱਗੂ, ਹੁਣ ਸਿੱਖਾਂ ਨੇ ਬਹੁਤ ਕੁਛ ਮੰਨ ਲਿਆ ਸਿੱਖੀ ਦਾ ਗਲਤ, ਇਹਨੂੰ ਛੱਡਣ ਨੂੰ ਜੇ ਲੱਗਦਾ, ਸਿੱਖੀ ਅਸੀਂ ਗਲਤ ਮੰਨ ਲਈ ਕਿਵੇਂ ਛੱਡੀਏ, ਹੁਣ ਦੁੱਖ ਛੱਡਣ ਦਾ ਇਹਨੂੰ ਛੱਡੀਏ ਕਿਵੇਂ, ਬਾਣੀ ਕੁਛ ਹੋਰ ਕਹਿੰਦੀ ਅਸੀਂ ਮੰਨ ਲਿਆ ਕੁਛ ਹੋਰ, ਹੁਣ ਇਹਨੂੰ ਛੱਡਣਾ ਪੈਣਾ, ਪਹਿਲੀਆਂ ਮਨੌਤਾਂ ਨੂੰ ਛੱਡੇ ਬਿਨਾਂ ਮੰਨਣੀ ਹੋਣੀ ਆ, ਪ੍ਰੋਬਲਮ ਛੱਡਣ ਦੀ ਪੈਣੀ ਆ, ਮਨ ਜੋ ਗਲਤ ਲਿਆ ਰਸਤਾ ਜੋ ਗਲਤ ਤੁਰ ਪਏ ਹੁਣ ਪਿੱਛੇ ਨੂੰ ਕਿਵੇਂ ਮੁੜੀਏ, ਮੁੜਨਾ ਪਊਗਾ। ਜਿਹੜੇ ਮੁੜਨਗੇ ਸਿੱਖ ਰਹਿ ਜਾਣਗੇ, ਜਿਹੜੇ ਨਹੀਂ ਮੁੜਨਗੇ ਹਿੰਦੂ ਹੋ ਜਾਣਗੇ, ਹਿੰਦੂ ਹੈ ਉਹ ਹੋ ਕੀ ਜਾਣਗੇ, ਹੈ ਉਹ ਜਾਣੀ ਉਹ ਆਪਣੇ ਆਪ ਨੂੰ ਮੰਨਣਗੇ ਵੀ ਭਾਈ ਸਿੱਖੀ ਨੂੰ ਛੱਡੇ ਦਿੰਦੇ ਅਸੀਂ ਸਿੱਖਾਂ ਹੀ ਨਹੀਂ, ਉਹ ਇਹ ਮੰਨ ਲੈਣਗੇ ਵੀ ਭਾਈ ਸਿੱਖੀ ਅੱਗੇ ਸਾਡੇ ਤੱਕ ਮਾਂ ਹੁੰਦੀ ਨਹੀਂ, ਜੋ ਮਰਜ਼ੀ ਕਹੀ ਜਾਓ, ਚਾਹੇ ਸਾਨੂੰ ਸਿੱਖ ਕਹੀ ਜਾਓ, ਚਾਹੇ ਹਿੰਦੂ ਕਹੀ ਜਾਓ, ਚਾਹੇ ਮੁਸਲਮਾਨ ਕਹੀ, ਜੋ ਮਰਜ਼ੀ ਕਹੀ ਜਾਓ, ਪਰ ਸਾਡੇ ਵਾਦੀ ਸਿੱਖੀ ਦਾ ਭਾਰ ਚੱਕਣਾ ਹੈ ਨਹੀਂ, ਸਾਰਿਆਂ ਨੂੰ ਇਹ ਮੰਨ ਕਹਿਣਾ ਪਊਗਾ, ਕਹਿਣਗੇ ਇਹ ਤਾਂ ਕਹਿਣਗੇ, ਫਿਰ ਸਿਰ ਦੇਣਗੇ ਜਿਵੇਂ ਉੱਥੇ ਪੰਜ ਪਿਆਰੇ ਨੇ ਦਿੱਤੇ ਤੇ ਸਿੱਖ ਤਾਂ ਸਾਰੇ ਹੀ ਦੇਣੇ ਗਏ ਤੇ ਸਿੱਖ ਬਣ ਕੇ ਗਏ, ਫਿਰ ਕੀ ਹੋਇਆ ਸੀ ਜੇ ਤਲਵਾਰ ਕੱਢ ਕੇ ਰੱਖੀ, ਬਾਕੀ ਜਾਤੀ ਜੁੜਦੇ ਵੀ ਇਹ ਤਾਂ ਮੇਰਾ ਮੁਸ਼ਕਿਲ ਹੈ, ਅਸੀਂ ਤਾਂ ਅਜੇ ਹੈਗੇ ਨਹੀਂ ਸੀ, ਕਹਿ ਦੇਣਗੇ ਹੁਣ ਕੀ ਹੋਊਗਾ, ਨਹੀਂ ਕਹਿਣਗੇ ਤੇ ਚੁੱਪਤਾ ਕਰ ਜਾਣਗੇ, ਚੁੱਪਤਾ ਕਰ ਜਾਣਗੇ ਵੀ ਅਸੀਂ ਸਿੱਖ ਨਹੀਂ, ਦੂਏ ਕਹਿ ਦੇਣਗੇ ਵੀ ਕਿਹੜੇ ਸਿੱਖ ਹੋ ਤੁਸੀਂ, ਕਿੱਥੇ ਸਿੱਖ, ਹਾਲੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਸਿੱਖੀ ਹੁੰਦੀ ਕੀ ਹੈ, ਸਿੱਖੀ ਤਾਂ ਵਰਡ ਨੂੰ ਲੋੜ ਹੈ, ਸਿੱਖੀ ਦੀ ਸਾਰੀ ਵਰਡ ਨੂੰ ਲੋੜ ਹੈ, ਅੱਜ ਇਹਨਾਂ ਨੂੰ ਨਹੀਂ ਲੋੜ ਹੈ, ਜਿਹੜੇ ਨੇਕ ਬੰਦੇ ਨੇ ਵਰਡ ਦੇ ਸਾਰੇ ਉਹਨਾਂ ਨੂੰ ਸਿੱਖੀ ਦੀ ਲੋੜ ਹੈ, ਨੇਕ ਬੰਦੇ ਸਾਰੇ ਸੰਸਾਰ 'ਚ ਹੈਗੇ ਨੇ, ਜੇ ਭੈੜੇ ਨੇ ਤਾਂ ਨੇਕ ਵੀ ਹੈਗੇ ਨੇ, ਕਿਤੇ ਨੇਕ ਸਿੱਖਾਂ 'ਚ ਨਹੀਂ ਆਉਣ ਬੰਦੇ, ਨੇਕ ਸਾਰੇ ਸੰਸਾਰ 'ਚ ਨੇ ਬੰਦੇ, ਨੇਕ ਬੰਦਿਆਂ ਨੂੰ ਸਿੱਖੀ ਦੀ ਲੋੜ ਹੈ, ਨੇਕ ਬੰਦਿਆਂ ਨੂੰ ਪਤਾ ਵੀ ਧਰਮ ਜਿਹੜੇ ਸਾਰੇ ਫਰੋਡ ਨੇ, ਨੇਕ ਬੰਦਿਆਂ ਨੂੰ ਸਮਝ ਆ ਜਿਹੜੇ ਸਮਝਦਾਰ ਬੰਦੇ ਨੇ ਉਹਨਾਂ ਨੇਕ ਹੁੰਦੇ ਨੇ, ਉਹਨਾਂ ਨੂੰ ਪਤਾ ਵੀ ਅਸੇ ਧਰਮ ਸਭ ਫਰੋਡ ਹੈ, ਸਾਰੇ ਧਰਮ ਰੋਜ਼ ਨੰਗੇ ਹੋਈ ਜਾਂਦੇ ਨੇ, ਵੱਡੇ ਵੱਡੇ ਧਰਮ ਨੰਗੇ ਹੋਈ ਜਾਂਦੇ ਨੇ, ਵੱਡੇ ਵੱਡੇ ਸੰਤ ਨੰਗੇ ਹੋਈ ਜਾਂਦੇ, ਉਹਨਾਂ ਕੋਲ ਜਵਾਬ ਇਹ ਨਹੀਂ, ਗੱਲ ਨਹੀਂ ਕਰਦੇ, ਸੈਟਿਸਫਾਈ ਉਹ ਨਹੀਂ ਕਰ, ਸੈਟਿਸਫੈਕਸ਼ਨ ਨਹੀਂ ਕਰਾ ਰਿਹਾ ਕੋਈ ਵਰਲਡ ਦੀ, ਪਰਮੇਸ਼ਰ ਬਾਰੇ ਕੋਈ ਸੈਟਿਸਫਾਈ ਨਹੀਂ ਕਰਾ ਰਿਹਾ, ਸੈਟਿਸਫਾਈ ਗੁਰਬਾਣੀ ਕਰਾਉਂਦੀ ਹੈ, ਗੁਰਬਾਣੀ ਹੁਣ ਵੀ ਕਰਾਉਂਦੀ ਹੈ, ਸੈਟਿਸਫੈਕਸ਼ਨ ਉਹ ਗੁਰਬਾਣੀ ਤੋਂ ਵਰਨਾ ਹੋਣੀ ਨਹੀਂ, ਸੈਟਿਸਫੈਕਸ਼ਨ ਕਿਤੋਂ ਨਹੀਂ ਹੋ ਸਕਦਾ, ਸੈਟਿਸਫਾਈ ਕੋਈ ਕਰਾ ਨਹੀਂ ਰਿਹਾ, ਜਿਹੜਾ ਸੈਟਿਸਫਾਈ ਕਰਾਉਣ ਦਾ ਝੰਡਾ ਗੱਡੂਗਾ ਜਿਵੇਂ ਨਾਨਕ ਨੇ ਗੱਡਿਆ, ਉਹੀ ਗੱਡੂਗਾ ਜਿਹੜਾ ਗੁਰਬਾਣੀ ਦੀ ਸਿਰਫ ਵਿਆਖਿਆ ਕਰੂਗਾ, ਹੋਰ ਕੁਛ ਨਹੀਂ ਉਹਦੇ ਕੋਲ ਹੈ, ਉਹਨੂੰ ਸਮਝ ਆ ਜੂਗੀ ਬਸ, ਉਹਨੂੰ ਤੁਸੀਂ ਕਿਰਪਾ ਕਹਿ ਸਕਦੇ ਹੋ, ਅੱਗੇ ਆਊਗਾ।
ਨਾਨਕ ਠਾਕੁਰ ਸਦਾ ਅਲਿਪਣਾ,
ਠਾਕੁਰ ਹੈ ਨਾਨਕ ਕਹਿੰਦਾ, ਉਹ ਤਾਂ ਸਦਾ ਅਲਿਪਣਾ, ਠਾਕੁਰ ਮਾਇਆ ਤੋਂ ਅਲਿਪਤ ਰਹਿੰਦਾ, ਜੇ ਠਾਕੁਰ ਦੇ ਚਰਨਾਂ ਦੇ ਨਾਲ ਜੁੜਨਾ ਤਾਂ ਮਾਇਆ ਤੋਂ ਅਲਿਪਤ ਹੋ ਕੇ ਹੀ ਜੁੜਿਆ ਜਾ ਸਕਦਾ, ਮਾਇਆ ਛੱਡ ਕੇ, ਅਲਿਪਣਾ ਤਿਆਗੀ ਹੁੰਦਾ, ਮਾਇਆ ਦਾ ਤਿਆਗੀ ਹੈ ਠਾਕੁਰ, ਮਾਇਆ ਰਚੀ ਹੈ ਸਾਡੇ ਵਾਸਤੇ, ਠਾਕੁਰ ਨਾ ਤਾਂ ਦਰਿਆ ਦੇ ਵਿੱਚ ਡੁੱਬਦਾ ਹੈ, ਜਿਹੜਾ ਕਲਪਨਾ ਦੀ ਨਦੀ ਹੈ ਨਾ ਸਾਡੀ, ਠਾਕੁਰ ਦੇ ਅੰਦਰ ਹੈ ਉਹ ਨਹੀਂ, ਇਹ ਸਾਡੇ ਅੰਦਰ, ਸਾਡੇ ਅੰਦਰ ਹੈ, ਸਾਡਾ ਅੰਦਰ ਛੋਟਾ ਹੈ, ਠਾਕੁਰ ਦੀ ਤਾਂ ਇੰਨੀ ਡਿੰਗਾ ਇਹ ਨਦੀ ਦੇ ਪਰਲੇ ਪਾਸੇ ਹੀ ਧਰਦਾ ਪਿਆ, ਜਾ ਇੱਕ ਠੂਠਾ ਪਿਆ ਇੱਥੇ, ਠੂਠੇ 'ਚ ਪਾਣੀ ਹੈ, ਕੀੜੀ ਬਣ ਗਈ ਵਿੱਚ, ਕੀੜੀ ਬਾਅਦ ਇਹਦਾ ਦਰਿਆ ਬਣ ਗਿਆ ਨਾ ਠੂਠਾ, ਬੰਦੇ ਨੇ ਉੱਥੇ ਦੀ ਡਿੰਗ ਭਰ ਕੇ ਲੰਘ ਜਾਣਾ, ਜਿਵੇਂ ਬੰਦੇ ਦਾ ਹਰ ਕੀੜੀ ਦਾ ਫਰਕ ਹੈ, ਸਾਹੀ ਸਮਝ ਲਓ ਤੁਸੀਂ, ਇੱਕ ਬਰੀਕ ਜੀ ਧਾਰ ਜਾਂਦੀ ਹੈ ਪਾਣੀ ਦੀ, ਕਿਹੜੀ ਨੀ ਉਹਨੂੰ ਪਾਰ ਕਰ ਸਕਦੀ, ਆਦਮੀ ਤਾਂ ਜੀ ਪਾਰ ਕਰ ਜੂਗਾ ਆਰਾਮ ਨਾਲ, ਠਾਕਰ ਨੂੰ ਤਾਂ ਕਲਪਨਾ ਹੈ। ਸਾਡੇ ਅੰਦਰ ਹੈ ਇਹ ਲਕੀਰ ਭਰਮ ਦੀ, ਇਹ ਭਰਮ ਦੀ ਉਹ ਲਕੀਰ ਹੈ ਜਿਹੜੀ ਕਲਪਨਾ, ਇਸੇ ਨੂੰ ਭਰਮ ਦੀ ਲਕੀਰ ਕਿਹਾ।
ਪੌੜੀ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗੈਰ ਗੰਭੀਰ ਅਥਾ।
ਲਾਲ ਗੋਪਾਲ ਗੋਬਿੰਦ ਪ੍ਰਭ, ਪ੍ਰਭ ਕੀ ਹੈ, ਪ੍ਰਭ ਦਾ ਦਰਸ਼ਨ ਜੇ ਕਰਨਾ, ਪ੍ਰਭ ਦਾ ਨਕਸ਼ਾ ਕੀ ਹੈ। ਲਾਲ ਗੋਪਾਲ ਗੋਬਿੰਦ ਪ੍ਰਭ, ਜਿਵੇਂ ਲਾਲ ਹੁੰਦਾ ਹੈ ਉਹ ਜੋ ਚਾਨਣ ਆਪਣੇ ਆਪ ਨਿਕਲਦੀ ਹੈ ਰੋਸ਼ਨੀ, ਪ੍ਰਭ ਲਾਲ ਹੈ ਜਿਹੜਾ ਜੀਵ ਹੈ ਉਹਦੀ ਰੋਸ਼ਨੀ, ਜੀਵ ਆਤਮਾ ਤਾਂ ਮਨ ਤਾਂ ਰੋਸ਼ਨੀ ਹੋਦੀ, ਉਹ ਤਾਂ ਪੈਦਾ ਹੋਈ ਹੋਈ ਚੀਜ਼ ਉਹ ਲਾਲ ਹੈ। ਲਾਲ ਤਾਂ ਵਜਨ ਹੈ, ਸੂਰਜ ਚ ਵਜਨ ਹੈ, ਧੁੱਪ ਨੂੰ ਤੋਲ ਕੇ ਦਿਖਾਓ, ਸੂਰਜ ਤੋਂ ਪੈਦਾ ਹੁੰਦੀ ਹੈ, ਧੁੱਪ ਨੂੰ ਤੋਲੋ, ਇਕੱਠੀ ਕਰਕੇ ਤੋਲ ਲਓ ਧੁੱਪ ਨੂੰ ਕਿੰਨੀ ਹੈ, ਤੋਲ ਜੋ ਹੈਗਾ ਵੀ ਕੁਛ ਹੈ ਵੀ ਕੁਛ ਨਹੀਂ ਹੈ, ਇਸ ਕਰਕੇ ਜੀਵ ਆਤਮਾ ਹੈ ਵੀ ਕੁਛ ਹੈ ਵੀ ਕੁਛ, ਜੇ ਲਾਲ ਚੱਕ ਕੇ ਲੈ ਜਾਈਏ ਨਾਲ ਨਾਲ ਜਾਂਦੀ ਹੈ ਰੋਸ਼ਨੀ, ਜਿਸ ਨੂੰ ਸੂਰਜ ਜਾਂਦਾ ਧੁੱਪ ਨਾਲੇ ਚਲੀ ਜਾਂਦੀ ਹੈ, ਰੁਕਦੀ ਕਾਹਦੇ ਨੀ, ਫੜ ਲੋ ਦੇਖਣ ਨੂੰ ਹੈ ਵੀ ਧੁੱਪ, ਪਰ ਉਹਦੇ ਸੂਰਜ ਤੇ ਬਿਨਾਂ ਕੋਈ ਇਹਦਾ ਵਜੂਦ ਕੁਛ, ਕਿਵੇਂ ਲਾਲ ਦਾ ਵਜਨ ਹੈ, ਲਾਲ ਦਾ ਵਜੂਦ ਹੈ, ਉਹਦੇ ਰੋਸ਼ਨੀ ਦੇ ਵਜੂਦ ਹੁੰਦਾ ਹੋਇਆ ਵੀ ਵਜੂਦ ਹੈ ਨੀ, ਰੋਸ਼ਨੀ ਦਾ ਵਜੂਦ ਹੁੰਦਾ ਹੋਇਆ ਵੀ ਵਜੂਦ ਹੈ ਨੀ, ਇਸ ਕਰਕੇ ਉਹ ਹੈ ਵੀ ਮਨ ਹੈ ਵੀ ਹੈ ਵੀ, ਕਹਿਣ ਸੁਣਨ ਕੋ ਦੂਆ, ਦੂਆ ਹੈ ਨਹੀਂ, ਉਹਦਾ ਪ੍ਰਤਾਪ ਹੈ ਮਨ, ਮਨ ਤਾਂ ਉਹਦਾ ਪ੍ਰਤਾਪ ਹੈ, ਉਹਦੀ ਜੋਤ ਹੈ, ਬੁੱਧ ਅਕਲ ਉਹਦੀ ਜੋਤ ਹੈ, ਪ੍ਰਤਾਪ ਉਹਦਾ, ਮਨ ਅਕਲ ਦੇ ਵਿੱਚ ਪੈਦਾ ਹੋਈ ਹੋਈ ਇੱਛਾ ਦਾ ਰੂਪ, ਅਸਲ ਵਿੱਚ ਜਿਵੇਂ ਕਿਸੇ ਪਾਣੀ 'ਚ ਲਹਿਰ ਪੈਦਾ ਹੁੰਦੀ ਹੈ ਨਾ, ਉਹ ਜੋਤ ਵਿੱਚ ਜਿਹੜੀ ਬੁੱਧੀ 'ਚ ਇੱਛਾ ਪੈਦਾ ਹੋਈ ਹੈ ਉਹਦਾ ਮਨ ਨੌ ਹੈ, ਅਸਲ 'ਚ ਮਨ ਔਰ ਬੁੱਧੀ ਅੱਡ ਅੱਡ ਨਹੀਂ ਹਨ, ਬੁੱਧੀ ਨੇ ਜੋ ਇੱਛਾ ਪੈਦਾ ਕਰ ਲਈ ਨਾ ਦੇਖ ਕੇ, ਕੋਈ ਚੀਜ਼ ਬਿਨ ਦੇਖੇ ਉਪਜੇ ਨਹੀਂ, ਬੁੱਧੀ 'ਚ ਉਪਜਦਾ ਹੈ, ਬੁੱਧੀ ਦੇ ਵਿੱਚੋਂ ਉਪਜਦਾ ਹੈ ਮਨ, ਪਾਣੀ 'ਚੋਂ ਪੈਦਾ ਹੁੰਦੀ ਹੈ ਲਹਿਰ, ਇਹ ਬੁੱਧੀ ਚੋ ਹੀ ਪੈਦਾ ਹੁੰਦਾ, ਇਸੇ ਕਰਕੇ ਬੁੱਧੀ ਉਹਦੀ ਮਾਂ ਹੈ, ਉਹਨਾਂ ਨੇ ਮਾਇਆ ਨੂੰ ਆ ਮੰਨ ਲਿਆ ਵੀ ਮਾਇਆ ਦੇਖੀ ਤਾਂ ਮਨ ਪੈਦਾ ਹੋਇਆ, ਮਾਇਆ ਤਾਂ ਦੇਖੀ ਬੁੱਧੀ ਚੋਂ ਪੈਦਾ, ਤਾਂ ਬੁੱਧੀ ਚੋਂ ਹੁੰਦਾ ਮਨ, ਜਿਹੜੀ ਬੁੱਧੀ ਚ ਇੱਛਾ ਪੈਦਾ ਹੁੰਦੀ ਹੈ ਨਾ ਉਹਦਾ ਹੀ ਨਾਮ ਮਨ ਹੈ, ਜਿੱਦਾਂ ਬੁੱਧੀ ਚ ਦੇਖ ਕੇ ਬਾਹਰ ਦੇਖ ਕੇ ਅੱਖਾਂ ਦੇ ਦੇਖ ਕੇ ਮਾਇਆ ਦੀ ਇੱਛਾ ਪੈਦਾ ਹੁੰਦੀ ਹੈ, ਫਿਰ ਤਾਂ ਮਾੜੀ ਹੈ, ਫਿਰ ਤਾਂ ਉੱਤੇ ਪੰਕਤੀ ਉਹਦੇ ਵਾਸਤੇ, ਉੱਤਲੀਆਂ ਪੰਕਤੀ ਉਹਦੇ ਵਾਸਤੇ ਹੀ ਆਈ ਜਾਂਦੀ, ਫਿਰ ਤਾਂ ਮਾਇਆ ਨਾਲ ਜੁੜ ਗਈ, ਜੇ ਧਰਮ ਪੜ ਗਈ ਵੀ ਇਹਦੇ ਨਾਲ ਨਹੀਂ ਜੁੜਨਾ, ਆਪਾਂ ਨੇ ਖਤਰਨਾਕ ਚੀਜ਼ ਹੈ, ਮਾਇਆ ਨਾਲ ਨਹੀਂ ਜੁੜਨਾ, ਇਹ ਗੰਦਗੀ ਹੈ, ਦੁਰਲੰਧ ਹੈ, ਜੇ ਇਹਨੂੰ ਛੱਡਤਾ ਫਿਰ ਉਹਨੂੰ ਅੱਖਾਂ ਤੋਂ ਬਾਹਰ ਦੇਖਣਾ ਵੀ ਛੱਡਣਾ ਪੈਣਾ, ਅੱਖਾਂ ਨਾਲ ਬਾਹਰ ਜਿੰਨਾ ਚਿਰ ਦੇਖੋ ਬਾਹਰੋਂ ਇੱਛਾ ਪੈਦਾ ਹੋਣੀ, ਫਿਰ ਉਹਨੂੰ ਬਦਲਣਾ ਪੈਣਾ ਹੈ ਬੁੱਧੀ ਨੂੰ, ਅਸਲ 'ਚ ਜਿਹੜੀ ਨੇਤਰ ਹੈ ਜਿਹਦਾ ਨਾਮ ਨੇਤਰ, ਬੁੱਧੀ ਦਾ ਨਾਮ ਅੱਖਾਂ ਹੈ ਨੇ ਨੇਤਰ, ਉਹ ਹੈ ਨੇਤਰੀ ਸਤਿਗੁਰ
ਦੇਖਣ,
ਨੇਤਰੀ ਜਿਹੜਾ ਲਫ਼ਜ਼ ਆਇਆ ਨਾ ਨੇਤਰੀ ਰੜਕਣ ਦੇ ਵਿੱਚ, ਉਹ ਅਸਲ 'ਚ ਬੁੱਧੀ ਦਾ ਹੀ ਨਾਮ ਨੇਤਰੀ ਹੈ, ਉੱਥੇ ਬੁੱਧੀ ਜਦ ਰਿੜਕਦੀ ਹੈ ਕਿਸੇ ਚੀਜ਼ ਨੂੰ, ਮਨ ਨੂੰ ਵਧਾਣੀ ਬਣਾ ਕੇ ਰਿੜਕਦੀ ਹੈ, ਮਨ ਦੇ ਵਿੱਚ ਇੱਛਾ ਐਂ ਪੈਦਾ ਕਰਦੀ ਹੈ, ਫਿਰ ਐਂ ਦੇਖਦੀ ਵੀ ਇੱਛਾ ਠੀਕ ਵੀ ਹੈ, ਵਿਚਾਰਦੇ ਆ ਜਦ ਉਹਨੂੰ ਬੁੱਧੀ ਉਹ ਵਿਚਾਰਦੀ ਹੈ ਨਾ, ਕਦੇ ਐਨੂੰ ਫਿਰਦੀ ਹੈ ਕਦੇ ਐਨੂੰ ਫਿਰਦੀ ਹੈ। ਨੇਤਰੀ ਬੁੱਧੀ ਦਾ ਹੀ ਦੂਆ ਨਾਂ ਨੇਤਰੀ ਹੈ, ਨੇਤਰ ਇਹਦਾ ਹੀ ਨਾਂ ਹੈ, ਅੱਖ ਇਸੇ ਦਾ ਨਾਂ ਹੈ। ਗਿਆਨ ਅੰਜਨ ਅੱਖ ਚ ਇਸੇ ਚ ਪੈਣਾ, ਗਿਆਨ ਅੰਜਨ ਗੁਰਦੀਆ ਅਗਿਆਨ ਅਧੇਰ। ਨੇਤਰੀ ਸਤਗੁਰ ਵੇਖਣਾ, ਦੇਖਣਾ ਨੀ ਵੇਖਣਾ, ਵੇਖਣ ਦਾ ਮਤਲਬ ਹੈ ਸਮਝਣਾ। ਅਸੀਂ ਸੁਪਨਾ ਦੇਖਦੇ ਨੀ ਵੇਖਦੇ ਹਾਂ, ਸੁਪਨਾ ਅੱਖਾਂ ਨਾਲ ਨੀ ਦੇਖਿਆ ਦੇਖਦੇ ਸੀ, ਜੋ ਬਿਨਾਂ ਅੱਖਾਂ ਤੋਂ ਚੀਜ਼ ਦੇਖਣੀ ਉਹਨੂੰ ਵੇਖਣਾ ਕਹਿੰਦਾ, ਅੱਖਾਂ ਵਜੋ
ਵੇਖਣਾ,
ਵੇਖਣਾ ਉਹ ਲਿਖਿਆ ਹੋਇਆ ਜ਼ਰੂਰ ਹੈ ਉੱਥੇ ਦੇਖ, ਕਿਉਂਕਿ ਜਿਹਨੂੰ ਗੱਲ ਕਹੀ ਹੈ ਉਹ ਦੇਖਣਾ ਹੀ ਸਮਝਦਾ, ਅਗਿਆਨੀ ਨੂੰ ਗੱਲ ਕਹੀ ਹੈ ਕਹਿੰਦੇ ਭਾਈ ਅੱਖਾਂ ਤੋਂ ਬਿਨਾਂ ਦੇਖਣਾ ਆਪਾਂ ਨੂੰ, ਉਹਨੂੰ ਦੇਖਣਾ ਹੀ ਕਹਿਣਾ, ਗਾਂ ਜਾ ਕੇ ਕਹਿਣਗੇ ਭਾਈ ਦੇਖਣਾ ਨਹੀਂ ਇਹਨੂੰ ਵੇਖਣਾ, ਗਾਂ ਜਾ ਕੇ ਉਹਨੂੰ ਕਹਿਣਾ ਵੀ ਇਹਨੂੰ ਦੇਖਣਾ ਨਹੀਂ ਕਹਿੰਦੇ, ਇਹਨੂੰ ਵੇਖਣਾ ਕਹਿੰਦੇ ਨੇ, ਇਸੇ ਕਰਕੇ ਇਸੇ ਨੂੰ ਵੇਖਣਾ ਕਿਹਾ ਹੈ, ਇਹਨਾਂ ਅੱਖਾਂ ਤੋਂ ਦੇਖਣ ਨੂੰ ਵੇਖਣਾ ਕਿਹਾ ਹੈ। ਮੈਨ ਕੰਨੀ ਸਰਵਣ ਕਰਨਾ ਜਿਹੜਾ ਹੈਗਾ, ਸਰਵਣ ਕਰਨਾ ਉਹ ਬਿਨਾਂ ਕੰਨਾਂ ਤੋਂ ਸੁਣਨ ਨੂੰ ਕਹਿੰਦੇ, ਸਰਵਣੀ ਸੁਣਨਾ ਗੁਰ ਡਾਇਰੈਕਟ ਸੁਣਨ ਸ਼ਕਤੀ, ਡਾਇਰੈਕਟ ਦੇਖਣ ਸ਼ਕਤੀ ਕੰਮ ਕਰੂਗੀ ਬਿਨਾਂ ਸਰੀਰ ਦੇ। ਬੁੱਧੀ ਦੇ ਲੈਵਲ ਤੇ ਅਸੀਂ ਵਿਚਾਰਨਾ, ਬੁੱਧੀ ਦੇ ਲੈਵਲ ਤੇ ਸਮਝਣਾ, ਨਿਰਾਕਾਰ ਕੀ ਹੈ, ਮਾਇਆ ਦੇ ਵਿੱਚ ਤਾਂ ਹੈ ਨਹੀਂ, ਮਾਇਆ ਤੋਂ ਅਲਿਪਤ ਹੈ, ਸਾਡੇ ਗਿਆਨ ਅੰਦਰੇ ਮਾਇਆ ਦੇ ਨਾਲ ਜੁੜ ਕੇ ਮਾਇਆ ਦੇ ਵਿੱਚੋਂ ਜੋ ਚੀਜ਼ ਉਹ ਸਮਝਦੇ, ਹੁਣ ਉਹ ਚੀਜ਼ ਮਾਇਆ ਦੇ ਬਾਹਰ ਹੈ, ਤੇ ਜਿਹੜੀ ਵਸਤੂ ਅਸੀਂ ਪ੍ਰਾਪਤ ਕਰਨੀ ਉਹ ਤਾਂ ਮਾਇਆ ਤੋਂ ਪਰੇ ਹੈ, ਤੇ ਨਾ ਤਾਂ ਇਹਨਾਂ ਅੱਖਾਂ ਦੀ ਲੋੜ ਰਹੀ, ਨਾ ਇਹਨਾਂ ਕੰਨਾਂ ਦੀ ਲੋੜ ਰਹੀ, ਸਾਨੂੰ ਪੰਜੇ ਗਿਆਨ ਇੰਦਰਾਂ ਦੀ ਕੋਈ ਲੋੜ ਨਹੀਂ, ਪੰਜੇ ਗਿਆਨ ਇੰਦਰਾਂ ਦੀ ਲੋੜ ਸਿਰਫ ਇਸ ਕਰਕੇ ਸੀ, ਅਸੀਂ ਹੁਣ ਉਦਾਹਰਣ ਲੈ ਲਈ ਲਾਲ ਦੀ, ਲੈ ਲਈ ਉਦਾਹਰਣ, ਲਾਲ ਤਾਂ ਬਾਹਰ ਅੱਖਾਂ ਨਾਲ ਦੇਖਿਆ ਸੀ, ਫਿਰ ਉਹਦੀ ਬਾਹਰ ਜਿਹੜੀ ਉਹਦੀ ਪੈਂਦੀ ਹੈ ਲਾਈਟ, ਉਹ ਵੀ ਦੇਖੀ ਅੱਖਾਂ ਨਾਲ, ਸਿਰਫ ਬਾਹਰੋਂ ਸਮਝਣ ਵਾਸਤੇ, ਬਾਹਰਲੀ ਗੱਲ ਦੇਖ ਕੇ ਸਮਝਣ ਵਾਸਤੇ ਉਹਦੀ ਉਦਾਹਰਣ ਬਾਹਰਲੀ ਚੁੱਕ ਕੇ ਸਾਨੂੰ ਦੇਣੀ ਲੈਣੀ ਪੈਣੀ ਹੈ। ਸੂਰਜ ਅਸੀਂ ਬਾਹਰ ਅੱਖਾਂ ਨਾਲ ਦੇਖਿਆ, ਉਹਦੀ ਉਦਾਹਰਣ ਜਿਵੇਂ ਆ ਧੁੱਪ ਹੈ ਇਵੇਂ ਭਾਈ ਉਹ ਹੈ, ਇਹਦੇ ਵਾਸਤੇ ਲੋੜ ਸੀ ਸਾਨੂੰ ਇਹਨਾਂ ਅੱਖਾਂ ਨੂੰ, ਨਹੀਂ ਤਾਂ ਉਦਾਹਰਣਾਂ ਕਿਵੇਂ ਤੁਹਾਨੂੰ ਸਮਝਾਉਂਦੇ, ਕਿਉਂ ਹੁਣ ਉਦਾਹਰਣਾਂ ਅਸੀਂ ਲੈ ਬਾਲੀਆਂ ਲੈਂਦੇ ਹਾਂ, ਉਦਾਹਰਣਾਂ ਤਾਂ ਬਾਲੀਆਂ ਲੈਂਦੇ ਹਾਂ, ਬਾਹਰੋਂ ਸਾਨੂੰ ਪਤਾ ਹੀ ਹੈ ਦੇਖਿਆ ਹੋਇਆ ਸੂਰਜ, ਲਾਲ ਦੇਖਣ ਦੀ ਲੋੜ ਨਹੀਂ ਸਾਨੂੰ ਪਈ, ਇੱਥੇ ਲਿਆਉਣ ਦੀ ਲੋੜ ਨਹੀਂ ਪਈ, ਸਾਨੂੰ ਪਤਾ ਵੀ ਲਾਲ ਦੀ ਰੋਸ਼ਨੀ ਹੁੰਦੀ ਹੈ, ਰੋਸ਼ਨੀ ਹੁੰਦੀ ਹੈ ਜਿਵੇਂ ਉਹ ਰੋਸ਼ਨੀ ਹੈ ਇਹ ਜਿਹਾ ਸੁਣੋ, ਇਹ ਬੁੱਝਣ ਵਾਲੀ ਗੱਲ ਹੋ ਗਈ, ਸਮਝਣ ਵਾਲੀ ਗੱਲ ਹੋ ਗਈ, ਸਮਝ ਲਿਆ, ਸਾਹਮਣੇ ਕੁਛ ਨਹੀਂ ਫਿਰ ਵੀ ਸਮਝੇ, ਮੈਥ ਦੇ ਵਿੱਚ ਸਾਹਮਣੇ ਕੁਛ ਨਹੀਂ ਹੁੰਦਾ ਫਿਰ ਵੀ ਸਮਝਦੇ, ਹਾਂ ਬਈ ਠੀਕ ਹੈ, ਹਿਸਾਬ ਕਿਤਾਬ ਗੰਧਲਾ ਹੋ ਗਿਆ, ਕੱਟ ਵੱਟ ਕਰਕੇ ਜਵਾਨੀਆਂ ਆਪਾਂ ਸਮਝ ਲੈਂਦੇ, ਮੂਹਰੇ ਤਾਂ ਕੁਛ ਵੀ ਨਹੀਂ ਹੁੰਦਾ, ਮੂਹਰੇ ਕੀ ਹੈ, ਹਾਂ ਵੀ ਇੰਨੇ ਕੱਢੇ ਇੰਨੇ ਪਾਏ ਇੰਨੇ ਹੋਇਆ, ਹਾਂ ਹਿਸਾਬ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ, ਠੀਕ ਹੋ ਗਿਆ, ਸ਼ੰਕਾ ਦੂਰ ਹੋ ਗਈ, ਇਹੀ ਗੱਲ ਹੈ, ਸਾਇੰਸ ਨਹੀਂ ਹੈ, ਸਾਇੰਸ ਦੇ ਵਿੱਚ ਜਿਹੜੀ ਚੀਜ਼ ਦੀ ਖੋਜ ਕਰਨੀ ਤੁਹਾਨੂੰ ਮੂਹਰੇ ਚਾਹੀਦੀ ਹੈ, ਸਾਇੰਸ ਦੇ ਜਿਹੜੀ ਚੀਜ਼ ਦੀ ਖੋਜ ਕਰਨੀ ਅੱਗੇ ਚਾਹੀਦੀ ਤੁਹਾਡੇ, ਸਾਇੰਸ ਨਹੀਂ ਹੈਗੀ, ਗੁਰਬਾਣੀ ਗੁਰਬਾਣੀ ਮੈਚ ਹੈ, ਮੈਚ ਕੁਛ ਵੀ ਨਹੀਂ ਹੁੰਦਾ ਤੁਹਾਡੇ ਮੂਹਰੇ, ਲੱਖਾਂ ਕਰੋੜਾਂ ਦੀਆਂ ਗੱਲਾਂ ਆਉਂਦੀਆਂ ਮੂਹਰੇ ਕੁਛ ਵੀ ਨਹੀਂ ਹੁੰਦਾ, ਚਾਹੇ ਕਾਗਜ਼ ਕਾਲੇ ਕਰਕੇ ਕਰ ਲਓ, ਚਾਹੇ ਕੰਪਿਊਟਰ 'ਤੇ ਕਰ ਲਓ, ਚਾਹੇ ਜਵਾਨੀ ਕਰ ਲਓ, ਚਾਹੇ ਜਵਾਨੀ ਕਰ ਲਓ, ਸਾਇੰਸ ਨਹੀਂ ਚੱਲਦੀ ਬਿਨਾਂ ਮੂਹਰੇ 'ਤੇ, ਉੱਥੇ ਜਿਹੜੀ ਅਗਲੀ ਖੋਜ ਆ ਉੱਥੋਂ ਅਗਲੀ ਖੋਜ ਤਾਂ ਹੋਊ ਜੇ ਚੀਜ਼ ਤੁਹਾਡੇ ਮੂਹਰੇ ਵਸਤੂ, ਕੈਲਕੂਲੇਸ਼ਨ ਦੀ ਗੱਲ ਹੈ ਸਿਰਫ, ਕੈਲਕੂਲੇਸ਼ਨ ਮੈਥ ਵਿੱਚ, ਸਾਇੰਸ ਕੈਲਕੂਲੇਸ਼ਨ ਨਹੀਂ ਹੁੰਦੀ ਹੈ, ਸਾਇੰਸ ਦੇ ਵਿੱਚ ਕਿਸੇ ਚੀਜ਼ ਦੀ ਖੋਜ ਆ ਅੱਗੇ ਵਧਦੀ ਹੈ, ਨਾਲੇ ਸਾਇੰਸ ਦੇ ਝੂਠ ਦੀ ਖੋਜ ਹੈ,